ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਕ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਕ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਬਿਦਬਾਨੀ ਲਾਈ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਸੁਮਹਿ ਧਨ ਰਾਖਨ ਕਉ ਦੀਆ ਮੁਗਧ ਕਹੈ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਬੇਰਾ ਹਰ ਜਨ ਊਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ ਕਹੈ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੂਟੀ ਕਹੈ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਯੋ ਤਰੀ ਤਾਗਰੀ ਛੂਟੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ। ਆਏ ਪਾਵਨ ਹੁਕਮ ਜੋ ਤਮਾਮ ਸੰਸਾਰ ਦੇ ਲਈ ਇੱਕ ਰੱਬੀ ਹੁਕਮ ਹੈ, ਉਸ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਜਿੱਥੇ ਕਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਬੈਠ ਕੇ ਸੰਗਤਾਂ ਨੂੰ ਸ਼ਬਦ ਵਿਚਾਰ ਸੁਣਾਇਆ ਕਰਦੇ ਸਨ, ਉਸ ਪਾਵਨ ਦਰ ਤੇ ਆਪ ਜੀ ਆਏ, ਮਸਤਕ ਚੁੱਕਿਆ। ਪਾਵਨ ਦਰਬਾਰ ਵਿੱਚ ਬੈਠਣ ਦਾ ਸੁਭਾਗ ਨਸੀਬ ਵਿੱਚ ਆਇਆ ਅਤੇ ਕੁਝ ਸੰਗਤਾਂ ਜੋ ਦੂਰ ਦੁਰਾਡੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਬੈਠ ਕੇ ਅੱਜ ਦੇ ਮੀਡੀਆ ਯੁੱਗ ਰਾਹੀਂ ਪੀਟੀਸੀ ਪੰਜਾਬੀ ਚੈਨਲ ਦੇ ਰਾਹੀਂ ਜੋ ਬਹੁਤ ਵੱਡਾ ਉਪਰਾਲਾ ਹੈ ਪੀਟੀਸੀ ਪੰਜਾਬੀ ਚੈਨਲ ਦਾ, ਉਸ ਰਾਹੀਂ ਆਪ ਇਸ ਸਮੇਂ ਸ਼ਬਦ ਨਾਲ ਜੁੜੇ ਹੋ। ਆਓ ਇਸ ਸ਼ਬਦ ਦੀ ਬਰਕਤ ਸੰਭਾਲੀਏ। ਸੰਭਾਲਣ ਲਈ ਇਕਾਗਰਤਾ, ਸ਼ਰਧਾ, ਪਿਆਰ ਪੈਦਾ ਕਰੀਏ ਤੇ ਜੋ ਸੁਣਿਆ ਉਸ ਨੂੰ ਧਾਰਨ ਕਰਨ ਦੀ ਬਿਰਤੀ ਬਣਾ ਕੇ ਕਥਨੀ ਤੇ ਸ਼ਰਵਣੀ ਨੂੰ ਬੋਲਣ ਵਾਲਾ ਤੇ ਸੁਣਨ ਵਾਲਾ ਰਹਿਤ ਵਿੱਚ ਉਹ ਵਿਚਾਰਾਂ ਨੂੰ ਢਾਲਣ ਦਾ ਪ੍ਰਯਤਨ ਗੁਰੂ ਸਾਹਿਬ ਦੀ ਕਿਰਪਾ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਰਦਾਸ ਕਰਕੇ ਕਰੀਏ। ਮਾਲਕ ਇਹ ਸ਼ਬਦ ਜੀਵਨ ਬਣ ਜਾਏ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਕ ਨਿਵਾਰਾ।
ਆਸਾ ਰਾਗ ਦਾ ਸ਼ਬਦ ਹੈ, ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 479 ਅੰਗ ਤੋਂ ਆਰੰਭ ਹੋ ਕੇ 480 ਤੱਕ ਇਸ ਦੀ ਸੰਪੂਰਨਤਾ ਹੈ। ਹਜ਼ੂਰ ਸੰਸਾਰਕ ਭਿੰਨਤਾ ਦਾ ਜ਼ਿਕਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ। ਕਾਹੂ ਦੀਨੇ ਪਾਟ ਪਟੰਬਰ ਕਿਸੇ ਨੂੰ ਦਿੱਤੇ ਨੇ, ਪਾਟ ਰੇਸ਼ਮੀ, ਪਟ ਅੰਬਰ ਰੇਸ਼ਮ ਦੇ ਕੱਪੜੇ, ਪਿਓਰ ਦੇ ਸੂਟ, ਬਹੁਤ ਵਧੀਆ ਕੀਮਤੀ ਕੱਪੜੇ ਕਿਸੇ ਨੂੰ ਦਿੱਤੇ ਨੇ। ਕਾਹੂ ਪਲੰਘ ਨਿਵਾਰਾ, ਸੌਣ ਦੇ ਲਈ ਨਿਵਾਰੀ ਪਲੰਘ ਦਿੱਤੇ ਨੇ। ਕੁਛ ਅਮੀਰਾਂ ਲੋਕਾਂ ਦਾ ਮੈਂ ਬੇਨਤੀ ਕਰਾਂ, ਠਾਠ ਵਾਠ ਹੈ, ਪੈਸੇ ਕੋਲ ਨੇ, ਵਧੀਆ ਕੱਪੜੇ ਖਰੀਦਣੇ ਨੇ ਸੌਣ ਦੇ ਲਈ। ਪਹਿਲੇ ਨਿਵਾਰੀ ਪਲੰਘ ਹੁੰਦੇ ਸੀ, ਅੱਜ ਸੋਹਣੇ ਬੈੱਡ ਵਧੀਆ ਗੱਦੇ ਉੱਪਰ ਸੌਣ ਲਈ ਪ੍ਰਾਪਤ ਕੀਤੇ ਨੇ। ਇਹ ਆਪੋ ਨਹੀਂ ਮਿਲੇ, ਕਿਸੇ ਨੂੰ ਦਿੱਤੇ ਨੇ, ਕਰਦੇ ਨੇ ਕਾਹੂ ਦੀਨੇ ਦਿੱਤੇ ਨੇ, ਉਸ ਕਰਦੇ ਨੇ ਕਿਸੇ ਕਿਸੇ ਨੂੰ, ਕਿਸੇ ਕਿਸੇ ਨੂੰ ਦਿੱਤੇ ਨੇ ਸੌਣ ਦੇ ਲਈ ਨਿਵਾਰੀ ਪਲੰਘ।
ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ।
ਗੱਲ ਕੱਪੜੇ ਦੇ ਉੱਪਰ ਓਢਣ ਦੀ ਆਈ, ਅਮੀਰੀ ਪਾਟ ਪਟੰਬਰ ਵਾਲੀ, ਤੇ ਜਿਹੜੇ ਬਹੁਤ ਗਰੀਬ ਹੋ ਗਏ ਉਹਨਾਂ ਗੋਦੜੀ ਬਣਾਈ। ਮੈਂ ਬੇਨਤੀ ਕਰਾਂ, ਗੋਦੜੀ ਸ਼ਬਦ ਨੂੰ ਸਮਝਿਓ, ਵੱਖਰੀਆਂ ਵੱਖਰੀਆਂ ਦਰਜੀ ਕੋਲੋਂ ਕੱਟੀਆਂ ਟਾਕੀਆਂ ਲੈ ਕੇ, ਲੀਰਾਂ ਲੈ ਕੇ, ਉਹਨਾਂ ਨੂੰ ਗੰਢ ਗੰਢ ਕੇ ਉਹਨੂੰ ਗੋਦੜੀ ਕਹਿੰਦੇ ਸਨ। ਉਹ ਵੀ ਗਲੀ ਹੋਈ ਹੋਵੇ, ਬਹੁਤ ਪੁਰਾਣੀ ਘਸੀ ਹੋਵੇ, ਪਾਟਣ ਵਾਲੀ ਹੋਵੇ, ਕਿਸੇ ਨੂੰ ਇਹੋ ਜਿਹੀ ਗੋਦੜੀ ਵੀ ਨਹੀਂ ਮਿਲੀ। ਕਾਹੂ ਗਰੀ ਗੋਦੜੀ ਨਾਹੀ, ਕਾਹੂ ਖਾਨ ਪਰਾਰਾ। ਕਿਸੇ ਨੂੰ ਘਰ ਵਿੱਚ ਮੈਂ ਬੇਨਤੀ ਕਰਾਂ, ਵਧੀਆ ਨਿਵਾਰੀ ਪਲੰਘ ਮਿਲੇ ਸੀ ਤੇ ਕਿਸੇ ਨੂੰ ਪਰਾਲੀ ਵਿਛਾਉਣ ਨੂੰ ਮਿਲੀ। ਚਾਵਲ ਕੱਢ ਲਏ ਉਹਨਾਂ ਕੱਖਾਂ ਦੀ, ਮੈਂ ਬੇਨਤੀ ਕਰਾਂ ਲੋਕ ਥੱਲੇ ਵਿਛਾਉਣ ਦੇ ਲਈ, ਭਾਵੇਂ ਕਿਸੇ ਬੋਰੀ ਵਿੱਚ ਸੀ ਲੈਣ ਤੇ ਚਾਹੇ ਵੈਸੇ ਪਰਾਲੀ ਵਿਛਾ ਲੈਣ। ਕੁਝ ਵਿਚਾਰੇ ਇਹੋ ਜਿਹੇ ਗਰੀਬ ਲੋਕ ਵੀ ਜਿਨ੍ਹਾਂ ਨੂੰ ਥੱਲੇ ਸੌਣ ਦੇ ਲਈ ਉਹ ਪਰਾਲੀ ਹੀ ਵਿਛਾ ਕੇ ਸੌਣਾ ਪਿਆ ਜੀ।
ਅਹਿਰ ਖਵਾਤ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ।
ਮਨ ਐਰਖਵਾਦ ਨਾ ਕਰ, ਗਿਲਾ ਨਾ ਕਰ, ਐਵੇਂ ਝਗੜਾ ਨਾ ਕਰ, ਅੰਦਰ ਬਿਰਤੀ ਨੂੰ ਖਰਾਬ ਨਾ ਕਰ ਵੀ ਮੇਰੇ ਕੋਲ ਇਹੋ ਜਿਹਾ ਕਿਉਂ ਕੁਝ ਹੈ। ਭਲਿਆ ਇਹ ਤੇ ਪਰਮੇਸ਼ਵਰ ਦੀ ਰਜ਼ਾ ਵਿੱਚ ਹੈ, ਉਸ ਨੇ ਕਿਸੇ ਨੂੰ ਕਰਮਾਂ ਮੁਤਾਬਕ ਕੈਸਾ ਦੇ ਦਿੱਤਾ, ਕਿਸੇ ਨੂੰ ਕਰਮਾਂ ਮੁਤਾਬਕ ਕੈਸਾ ਦੇ ਦਿੱਤਾ ਹੈ ਤੇ ਆਪਣੇ ਕਰਮ ਸਨ। ਚੂਕੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤਾ ਦੀਏ, ਕਰਤੇ ਨੇ ਦਿੱਤੇ ਨੇ ਸਾਡੇ ਕਰਮਾਂ ਦੇ ਲੇਖ ਨੂੰ ਭੁਗਤਾਵਣ ਦੇ ਲਈ। ਕਰਤੇ ਦਾ ਹੁਕਮ ਹੋਇਆ, ਜੈਸਾ ਕਿਸੇ ਕਰਮ ਕੀਤਾ ਸੀ ਉਸ ਅਨੁਸਾਰ ਝੋਲੀ ਵਿੱਚ ਉਹ ਦਾਤ ਪਾ ਦਿੱਤੀ। ਇਸ ਕਰਕੇ ਤੂੰ ਆਪਣੇ ਮਨ ਨੂੰ ਸ਼ਾਂਤ ਰੱਖ, ਭਾਣੇ ਵਿੱਚ ਰਹੋ, ਰਜਾ ਵਿੱਚ ਰਹੋ, ਇਨ੍ਹਾਂ ਵਸਤੂਆਂ ਦੇ ਮਗਰ ਨਾ ਉਚਾਈਆਂ ਨੂੰ ਛੋ ਕੇ ਹੰਕਾਰ ਵਿੱਚ ਭਰ ਜਾਏ। ਜੇ ਤੇਰੇ ਕੋਲ ਬਹੁਤ ਕੁਝ ਹੈ ਨਾ ਤੇ ਹੰਕਾਰ ਚ ਨਾ ਭਰ ਜਾਈ, ਜੇ ਤੇਰੇ ਕੋਲ ਕੁਝ ਬਹੁਤ ਘੱਟ ਹੈ ਨਾ ਤੇ ਆਪਣੇ ਆਪ ਨੂੰ ਸ਼ਿਕਵੇ ਤੇ ਗਿਲੇ ਵਿੱਚ ਨਾ ਭਰ ਜਾਈ। ਪਰ ਇੱਕ ਗੱਲ ਚੇਤੇ ਵਿੱਚ ਰੱਖੀ, ਰੋਟੀ ਤੇ ਖਾਣੀ ਹੈ ਨਾ, ਪਰ ਦੁਕਰਤ ਕਰਕੇ ਨਾ ਖਾਈ। ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਐ ਮਨ, ਚੂਕੇ ਦੁਕਰਤ ਕਹਿੰਦੇ ਨੇ ਖੋਟੇ ਕਰਮਾਂ ਨੂੰ, ਸੁਕ੍ਰਿਤ ਕਹਿੰਦੇ ਨੇ ਸੁਕ੍ਰਿਤ ਚੰਗੀ ਕ੍ਰਿਤ, ਧਰਮ ਦੀ ਕਿਰਤ ਕਰਨਾ। ਕਦੀ ਭਾਈ ਲਾਲੋ ਵਰਗਾ ਬਣ ਜਾਏ, ਗੁਰੂ ਨਾਨਕ ਆਪ ਘਰ ਆ ਜਾਵਣਗੇ, ਆਪ ਦਰਵਾਜ਼ਾ ਖੜਕਾਉਣਗੇ। ਕਦੀ ਬਿਦਰ ਜੈਸੀ ਅਵਸਥਾ ਬਣ ਜਾਏ, ਆਪ ਕ੍ਰਿਸ਼ਨ ਜੀ ਤੇਰੇ ਕੋਲ ਆ ਜਾਣਗੇ। ਉਹ ਗਰੀਬ ਮੋਹੇ ਭਾਵ ਹੈ, ਚੂਕੇ ਸੁਕ੍ਰਿਤ ਵਿੱਚ ਹੈ। ਦੁਕਰਤ ਸੁਕ੍ਰਿਤ ਥਾਰੋ ਕਰਮਰੀ, ਭਗਤ ਤਰਲੋਚਨ ਜੀ ਆਪਣੀ ਔਰਤ ਨੂੰ ਸੰਬੋਧਕ ਹੋ ਕੇ ਸਾਰੇ ਸੰਸਾਰ ਨੂੰ ਕਹਿੰਦੇ ਨੇ ਵੀ ਭਲਿਆ ਤੂੰ ਰੱਬ ਨੂੰ ਬੁਰਾ ਨਾ ਕਹਿ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕਰਤ ਸੁਕ੍ਰਿਤ ਥਾਰੋ ਕਰਮਰੀ, ਅੱਜ ਸੁਕ੍ਰਿਤ ਕਰ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਰੋਟੀ ਖਾ ਪਰ ਚੰਗੇ ਕੰਮ ਕਰਕੇ ਖਾ। ਰੋਟੀ ਤੇ ਪਾਪ ਕਰਨ ਵਾਲੇ ਵੀ ਖਾਂਦੇ ਨੇ, ਕਿਸੇ ਦਾ ਹੱਕ ਖੋ ਕੇ ਵੀ ਢਿੱਡ ਭਰਦੇ ਨੇ, ਪਰ ਢਿੱਡ ਭਰਿਆ ਅਫਸੋਸ ਨਹੀਂ, ਪਰ ਪਾਪ ਕਰਕੇ ਢਿੱਡ ਭਰਿਆ ਤੇ ਨਾਲ ਪਾਪਾਂ ਦੀ ਤੂੰ ਪੰਡ ਕਿਉਂ ਭਰ ਕੇ ਉਹ ਰੋਟੀ ਖਾ ਰਹੇ ਹੈ। ਸੁਕ੍ਰਿਤ ਕਰ ਕਰ ਲੀਜਿਆ ਰੇ ਮਨ, ਧਰਮ ਕਮਾ, ਚੰਗੇ ਕਰਮ ਕਰ ਤੇ ਉਸ ਨਾਲ ਜੋ ਤੇਰੀ ਝੋਲੀ ਵਿੱਚ ਦਾਤਾ ਪਾਉਂਦਾ ਉਸ ਨੂੰ ਸੰਭਾਲ। ਇਸ ਕਰਕੇ ਆਪਣਾ ਜੀਵਨ ਵਾਹਿਗੁਰੂ ਜੀ ਦੀ ਰਜਾ ਵਿੱਚ ਰੱਖ ਕੇ ਉਸ ਦੇ ਹੁਕਮ ਵਿੱਚ ਰਹਿ ਕੇ ਜੀਵਨ ਬਤੀਤ ਕਰ ਜੀ।
ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਨੀ ਲਾਈ।
ਇਹ ਪਹਿਲੀਆਂ ਦੋ ਪੰਕਤੀਆਂ ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਹੋ ਕੇ ਰਹਾਉ ਦਾ ਉਚਾਰਨ ਆਇਆ। ਘੁਮਾਰ ਹੈ ਇੱਕ ਜੋ ਮਾਟੀ ਗੁੰਦੀ, ਘੁਮਿਆਰ ਨੇ ਇੱਕ ਮਿੱਟੀ ਨੂੰ ਗੁੰਨਿਆ, ਮਿੱਟੀ ਸੁੱਕੀ ਲਈ, ਵਿੱਚ ਪਾਣੀ ਪਾਇਆ, ਗੁੰਨਿਆ, ਡਲੀ ਮਾਰੀ, ਐਨ ਮੁਲਾਇਮ ਕੀਤਾ, ਬਹੁ ਬਿਦ ਬਾਨੀ ਲਾਈ, ਉਸ ਨੂੰ ਵੱਖਰੇ ਵੱਖਰੇ ਸੁਭਾਅ ਮੁਤਾਬਕ। ਮੈਂ ਬੇਨਤੀ ਕਰਾਂ, ਕਿਸੇ ਨੂੰ ਛੋਟਾ ਜਿਹਾ ਦੀਵਾ ਬਣਾ ਦਿੱਤਾ, ਕੋਈ ਕੁੱਜਾ ਬਣਾ ਦਿੱਤਾ, ਕੋਈ ਵੱਡਾ ਘੜਾ ਬਣਾ ਦਿੱਤਾ, ਕੋਈ ਹੋਰ ਵੱਡਾ ਮੱਟ ਬਣਾ ਦਿੱਤਾ। ਉਸ ਘੁਮਿਆਰ ਨੇ ਇੱਕ ਮਿੱਟੀ ਨੂੰ ਗੁੰਨ ਕੇ ਵੱਖਰੇ ਵੱਖਰੇ ਭਾਂਡਿਆਂ ਨੂੰ ਬਣਾਉਣ ਦਾ ਸੁਭਾਅ ਆਪਣੇ ਭਾਵ ਨਾਲ ਉਸਨੇ ਬਣਾਇਆ। ਪਰ ਇੱਕ ਗੱਲ ਧਿਆਨ ਚ ਰੱਖ ਲਿਓ, ਉਹ ਬਣੇ ਹੋਏ ਜੋ ਭਾਂਡੇ ਨੇ ਉਹ ਸਾਰੇ ਇੱਕੋ ਜਿਹੀ ਥਾਂ ਦੇ ਮਾਲਕ ਨਹੀਂ ਬਣਦੇ। ਅਗਲੀ ਪੰਕਤੀ ਜਰਾ ਆਪ ਜੀ ਧਿਆਨ ਨਾਲ ਸ਼ਰਵਣ ਕਰੋ ਜੀ।
ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ।
ਕੋਈ ਘੁਮਿਆਰ ਦੇ ਬਣੇ ਭਾਂਡੇ ਸਰਾਫ ਕੋਲ ਚਲੇ ਗਏ, ਸੁਨਿਆਰੇ ਕੋਲ ਚਲੇ ਗਏ, ਕਿਸੇ ਅਮੀਰਾਂ ਕੋਲ ਚਲੇ ਗਏ, ਉਹਨਾਂ ਨੇ ਉਹਨਾਂ ਭਾਂਡਿਆਂ ਵਿੱਚ ਮੋਤੀ ਪਾ ਦਿੱਤੇ, ਹੀਰੇ ਰੱਖ ਦਿੱਤੇ। ਕੋਈ ਭਾਂਡੇ ਬਿਮਾਰਾਂ ਕੋਲ ਚਲੇ ਗਏ, ਉਹ ਬਲਗਮ ਥੁੱਕਾਂ ਮਲ ਮੂਤਰ ਉਸ ਵਿੱਚ ਪਾਉਂਦੇ ਗਏ। ਹੁਣ ਬਣੇ ਤੇ ਇੱਕੋ ਘੁਮਿਆਰ ਦੇ ਭਾਂਡੇ ਨੇ, ਕੋਈ ਮੋਤੀਆਂ ਵੱਲ ਚਲਾ ਗਿਆ, ਕੋਈ ਬਿਮਾਰਾਂ ਕੋਲ ਚਲਾ ਗਿਆ। ਉਹ ਵਿਆਦ ਲਗਾਈ ਬਿਮਾਰੀ ਵਿੱਚ ਉਹ ਬਿਮਾਰਾਂ ਦਾ, ਮੈਂ ਬੇਨਤੀ ਕਰਾਂ, ਗੰਦ ਸੰਭਾਲਣ ਵਾਲੇ ਭਾਂਡੇ ਬਣ ਗਏ। ਪਰ ਉਹਨਾਂ ਭਾਂਡਿਆਂ ਦੇ ਵਾਸਤੇ ਕੁਛ ਨਹੀਂ ਹੈ। ਪਦਮ ਵਿਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਇੱਕ ਬੜਾ ਸੁੰਦਰ ਖਿਆਲ ਲਿਖਦੇ ਨੇ, ਰਲ ਕੇ ਦੋ ਬੜੇ ਸਿਆਣੇ ਬੰਦੇ ਘੁਮਿਆਰ ਕੋਲ ਚਲੇ ਗਏ, ਭਾਂਡੇ ਘੜਾ ਖਰੀਦਣਾ ਸੀ। ਵੇਖਿਆ ਇੱਕ ਘੜਾ ਪਿੱਲਾ ਸੀਗਾ, ਪੂਰਾ ਪੱਕਾ ਨਹੀਂ ਸੀ। ਸਾਥੀ ਕਹਿੰਦਾ ਵੀ ਪਿੱਲਾ ਛੱਡ ਇਹਨੂੰ। ਇੱਕ ਹੋਰ ਵੇਖਿਆ ਘੜਾ, ਉਹ ਬਣਾਉਂਦਿਆਂ ਬਣਾਉਂਦਿਆਂ ਚਿੱਬਾ ਹੋ ਗਿਆ ਸੀ, ਉਵੇਂ ਹੀ ਪੱਕ ਗਿਆ। ਕਹਿੰਦਾ ਵੀ ਸੋਹਣਾ ਨਹੀਂ ਹੈ, ਇਹ ਚਿੱਬਾ ਛੱਡ ਇਸ ਨੂੰ ਵੀ। ਹੋਰ ਵੇਖ, ਹੋਰ ਵੇਖਿਆ ਘੜਾ, ਉਹ ਤਿੜਕਿਆ ਹੋਇਆ ਸੀ, ਤਰੇੜ ਆਈ ਸੀ, ਕਹਿੰਦਾ ਛੱਡ ਇਹਨੂੰ, ਬੜੇ ਨਿਕੰਮੇ ਘੜੇ ਨੇ। ਤੇ ਘੜਿਆਂ ਦੀ ਅੰਤਰ ਆਤਮਕ ਆਵਾਜ਼ ਨੂੰ ਭਾਈ ਵੀਰ ਸਿੰਘ ਜੀ ਆਪਣੀ ਅਨੁਭਵਤਾ ਨਾਲ ਲਿਖਦੇ ਨੇ, ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ, ਚਿੱਬੇ ਪਿੱਲੇ ਤਿੜਕੇ ਦੱਸਣ, ਵੇਖਣ ਜਾਂ ਟਨਕਾਏ, ਭਾਂਡੇ ਬੋਲੇ ਸ਼ਾਲਾ ਜੀਓ, ਸਾਡੇ ਐਬ ਨਾ ਫੋਲੋ, ਕੋਈ ਆਪ ਬਣੇ ਹਾਂ, ਜਾਓ ਉਸ ਆਖੋ ਜਿੰਨਾ ਅਸਾਂ ਬਣਾਏ। ਅਸੀਂ ਕੋਈ ਆਪ ਥੋੜਾ ਬਣੇ ਹਾਂ, ਸਾਨੂੰ ਜਿਸ ਨੇ ਬਣਾਇਆ ਉਸ ਨਾਲ ਗੱਲ ਕਰੋ। ਔਰ ਹਕੀਕਤ ਇਹ ਹੈ, ਅੱਜ ਸਾਡੇ ਸਰੀਰ ਦੇ ਘੜੇ ਵੱਖਰੇ ਵੱਖਰੇ ਨੇ, ਪਰ ਬਣਾਉਣ ਵਾਲੇ ਉਸ ਕਰਤੇ ਦੇ ਹੁਕਮ ਵਿੱਚ ਬਣੇ ਨੇ। ਕਿਸੇ ਨੂੰ ਅਮੀਰੀ ਵਾਲਾ, ਕਿਸੇ ਨੂੰ ਗਰੀਬੀ ਵਾਲਾ, ਇਹ ਘੜੇ ਦਾ ਸਮਾਨ ਪਾਵਣ ਵਾਲਾ ਬਣਾ ਦਿੱਤਾ ਹੈ। ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਬਈ ਕੈਸੀ ਕਮਾਲ ਦੀ ਗੱਲ ਏ। ਸੱਚ ਤੇ ਇਹ ਹੈ ਵੀ ਉਸ ਕਰਤੇ ਦੇ ਹੁਕਮ ਵਿੱਚ ਇਹ ਵੱਖਰੇ ਵੱਖਰੇ ਸਰੀਰਾਂ ਦੇ ਘੜਿਆਂ ਨੂੰ ਕਰਤੇ ਘੜਿਆ। ਪਰ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਸੁੰਦਰ ਹੋਰ ਖਿਆਲ ਪੇਸ਼ ਕੀਤਾ ਹੈ। ਕਹਿੰਦੇ ਨੇ ਇੱਕ ਦਿਨ ਮੇਰਾ ਜੀ ਚ ਆਇਆ ਵੀ ਆਪਣੇ ਘੁਮਿਆਰ ਨਾਲ ਗੱਲ ਕਰ ਲਵਾਂ ਜਿਸ ਨੇ ਮੇਰੇ ਸਰੀਰ ਦੇ ਘੜੇ ਨੂੰ ਬਣਾਇਆ। ਮੈਂ ਪੁੱਛਿਆ, ਘੁਮਿਆਰ ਆਪਣੇ ਕਿਉਂ ਸਾਨੂੰ ਤੂੰ ਘੜਿਆ, ਨਾ ਪੁੱਛਿਆ ਨਾ ਗਿੱਛਿਆ, ਪਹਿਲੋਂ ਹੁਣ ਹੀ ਦੱਸ ਕੁ ਛੱਡਿਆ, ਬਣਾਉਣ ਲੱਗਿਆ ਤੇ ਨਹੀਂ ਪੁੱਛਿਆ ਵੀ ਤੈਨੂੰ ਕਿਹੋ ਜਿਹਾ ਬਣਾਵਾਂ, ਮਧਰਾ ਬਣਾਵਾਂ, ਲੰਬਾ ਬਣਾਵਾਂ, ਕਾਲਾ ਬਣਾਵਾਂ, ਗੋਰਾ ਬਣਾਵਾਂ, ਤੈਨੂੰ ਕਿਹੋ ਜਿਹਾ ਬਣਾਵਾਂ, ਬਣਾਉਣ ਲੱਗਿਆ ਤਾਂ ਨਹੀਂ ਮੈਨੂੰ ਪੁੱਛਿਆ, ਪਰ ਹੁਣ ਦੱਸੋ ਨਾ ਮੈਨੂੰ ਇਹੋ ਜਿਹਾ ਕਿਉਂ ਬਣਾਇਆ ਹੈ। ਮੈਂ ਪੁੱਛਿਆ, ਘੁਮਿਆਰ ਆਪਣੇ ਕਿਉਂ ਸਾਨੂੰ ਤੂੰ ਘੜਿਆ, ਨਾ ਪੁੱਛਿਆ ਨਾ ਗਿੱਛਿਆ, ਪਹਿਲੋਂ ਹੁਣ ਹੀ ਦੱਸ ਕੁ ਛੱਡਿਆ। ਮੈਂ ਬੋਲੀ, ਤੁਰ ਅੰਦਰੋਂ ਮੇਰੀ, ਉਸ ਘੜਿਆ ਆਪਣਾ ਆਪਾ, ਕੌਣ ਕਹੇ ਕਿੱਥੇ ਸੈ ਤੂੰ, ਚੁੱਪ ਰਹੋ ਹੌਂਦੇ ਫੜਿਆ, ਉਹ ਚੁੱਪ ਕਰ ਕਿਉਂ ਕਹਿੰਦਾ ਮੈਂ ਬਣਿਆ ਮੈਂ ਬਣਿਆ। ਇਹ ਤੇ ਕਰਤੇ ਨੇ ਆਪਣੇ ਰਹਿਣ ਦਾ ਘਰ ਬਣਾਇਆ, ਉਸ ਦੀ ਮਰਜ਼ੀ ਏ ਉਸ ਨੇ ਕਿਹੋ ਜਿਹਾ ਘਰ ਬਣਾ ਦਿੱਤਾ। ਇਹ ਸੱਚ ਹੈ, ਉਸ ਘੁਮਿਆਰ ਕਰਤੇ ਦੇ ਇਹ ਮਿੱਟੀ ਨੂੰ ਗੁੰਨ ਕੇ ਵੱਖਰੇ ਵੱਖਰੇ ਘੜੇ ਬਣਾਏ, ਕਿਸੇ ਨੂੰ ਮੋਤੀ ਹੀਰਿਆਂ ਵਿੱਚ ਤੇ ਕਿਸੇ ਨੂੰ ਉਸ ਬਿਮਾਰਾਂ ਦੇ ਗੰਧ ਮੰਦ ਦੇ ਸੰਭਾਲਣ ਵਿੱਚ ਰੱਖ ਦਿੱਤਾ ਹੈ ਜੀ।
ਸੋ ਮੈਂ ਧਨ ਰਾਖਨ ਕਉ ਦੀਆ, ਮੁਗਦ ਕਹੈ ਧਨ ਮੇਰਾ।
ਕੁਝ ਲੋਕ ਜਿਨ੍ਹਾਂ ਕੋਲ ਬਹੁਤ ਪੈਸਾ ਆ ਗਿਆ, ਸ਼ੂਮ ਬਣ ਗਏ, ਕਿਰਪਨ ਬਣ ਗਏ, ਪੈਸਾ ਇਕੱਠਾ ਤੇ ਕਰੀ ਗਏ, ਪਰ ਹੱਥੋਂ ਕੱਢਣ ਨੂੰ ਜੀ ਨਹੀਂ ਕਰਦਾ। ਇੱਕ ਗੱਲ ਧਿਆਨ ਚ ਰੱਖ ਲਿਓ, ਇਹ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਮਾਇਆ ਧੋਖਾ ਕਰ ਗਈ, ਕਈਆਂ ਨਾਲ ਕਰ ਗਈ ਤੇ ਕਈਆਂ ਨਾਲ, ਮੈਂ ਬੇਨਤੀ ਕਰਾਂ, ਇਸ ਮਾਇਆ ਦਾ ਧੋਖਾ ਚੱਲਿਆ ਨਾ, जिन्हां कोल माया आई धर्मी सन पर उपकार कीता अपने खान खर्चन वर्तन लई भी वर्तिया धर्म कमाउन लई भी वर्तिया उन्हां नाल माया धोखा ना कर सकी पर कुछ ओ सन जिन्हां कोल माया आ गई ना धर्म खाते किते खर्च सके ना दसवंद कड्डन नूं जी चाहिया ना अपने ही खर्चन वर्तन दे लई उस माया कोलो सुख लिया कंजूस बन गए शूम बन गए। पर एक गल मैं आप जी नाल सांझी करांगा भी ओ जो शूम लोग जिन्हां ने पैसा इकट्ठा कीता ते माई माया छल त्रिन की अगन गल थोड़ी ध्यान च रखियो। सर्दी दे दिनां विच पिंडां दे बच्चे अग बालदे ने उन्हां कोल अग बालन दे लई मैं बेनती करां कोई बहुत सारियां लकड़ां आदिक मटीरियल नहीं है ओ गलियां दे कख कागज इकट्ठे करके अग बाल लैंदे ने अग बली चुके ओ त्रिण दी अग सी कखां दी अग सी बुझ जान दा खतरा होया दौड़े इधरों कोई कागज कोई कख होर लभिया फिर अग उत्ते पा दिता ओ नाल दी नाल फिर बलिया ते बुझन दी तैयारी हो गई ओ बच्चे दौड़ भज विच अग बलदी रखण लई ते प्रयत्नशील ने पर अग सेकन दा उन्हां कोल टाइम नहीं है। कुछ लोग ने माया कमाउन लई ते दौड़ भज है पर उस माया कोलों भी सुख नहीं लै सकदे इस करके सूमै धन राखण को दिया। एक है श्रम कर गाडी गड है बड़ी मेहनत कीती पैसा कमाया पुरातन समा हुंदा सी लोग गागरां विच मोहरां पा देंदे भर लैंदे मूंह बंद कर देंदे जमीन विच गड़ा खोड़दे ते उस विच उस नूं संभालदे दब देंदे। एक है श्रम कर गाडी गड है एक है सुपना दाम ना छड है। सतगुरु कहंदे ने कि इहो जे लोग ने उह सुपने विच भी पैसा छड्डन लई तैयार नहीं है। भाई साहिब भाई कान सिंह जी नाभा महान कोश विच एक बड़ी सुंदर गल लिख गए ने कहिंदे ने एक शूम सौण लगा सौंदिया सार सू के सुभावक बिरती है शरीर दी सुपना आउणा तीन अवस्था ने जागृत स्वपन ते सुषुप्ति हुण सौण लग्या नाल नाल सुपना शुरू हो गया। सौण लग्यो जब रैन में शूम को ताहे समय सुपना आयो भैया आन असीस करी द्विज ने इम राजी रखे तुमको जग मैया। सुपना शुरू हो गया एक पंडित जी आए आके कहंदे ने सेठ जी जगत माता तुमको राजी रखे असीस दिते। सौन लग्यो जब रैन में शूम को ताहे समय सुपना आयो भैया आन असीस करी द्विज ने इम राजी रखे तुमको जग मैया देन लग्यो ताहे एक रुपया ताहे समय अखियां खुल गईया वारे दैया कहां कर दैया जो जाग नाती तो जात रुपया। कहंदे ने उस पंडित नू सुत्या होया सुपने विच एक रुपया कड के देन लगा दिता कदे किसे नू एक पैसा नहीं सी एकदम झटका अंदर लगा जाग खुल गई ते कहंदा वाह रब्बा एक ही लगा सा करन चंगा होया जाग आ गई नहीं ते रुपया चला जाना सी। एक है सुपना दाम ना छड है। सतगुरु कहंदे ने ओ हुण शूम बंदा ओ पैसा संभालदा संभालदा सारी जिंदगी लगा देंदा पर हकीकत ए है जिवें ज्यो मद माखी संचय अपार मद लीनो मुख दीनी शार गौ बांश को संचय खीर गला बांध दो ले अहीर माया कारण श्रम अत करे सो माया लै गाडा तरे अत संचय समझे नहीं मूड तन तरती तन होए भी तूर। पलिया ओ तू मधु मक्खी दी तरह शहद दिया मक्खिया तरह शहद इकट्ठा कर दिया गई मेहनत बड़ी लगी पर आया अहीर आया शहद चोन वाला उसने धुआं दिता कौड़ा ओ सारे दा सारा शहद चो के आ गया ए बेचारा ए मक्खिया दा सारा यतन बस इकट्ठा करन ती रह गया। मैं बेनती करा ਸੁਮੈ ਧਨ ਰਾਖਣ ਕੋ ਦੀਆ, ਉਹਨੂੰ ਰਖਵਾਲਾ ਬਣਾਇਆ, ਤੂੰ ਚੌਂਕੀਦਾਰ ਹੈ, ਸੰਭਾਲਦਾ ਜਾ ਸੰਭਾਲਦਾ ਜਾ। ਬਸ ਮੁਗਤ ਕਹੇ ਧਨ ਮੇਰਾ, ਉਹ ਮੂਰਖ ਕਹਿੰਦਾ ਪੈਸਾ ਮੇਰਾ ਹੈ ਜੀ।
ਜਮ ਕਾ ਡੰਡ ਮੂੰਡ ਮਹਿ ਲਾਗੈ, ਖਿੰਨ ਮਹਿ ਕਰੈ ਨਬੇਰਾ।
ਮੌਤ ਆ ਗਈ, ਅੰਤਮ ਸਮਾਂ ਆ ਗਿਆ, ਜਮ ਦਾ ਡੰਡਾ ਸਿਰ ਵਿਚ ਪਿਆ, ਹੁਣ ਨਿਬੇੜਾ ਹੋ ਗਿਆ ਵੀ ਦੱਸ ਤੇਰਾ, ਇੱਥੇ ਰਹਿ ਗਿਆ ਸਾਰਾ ਇੱਥੇ ਦਾ ਇੱਥੇ। ਇਸ ਕਰਕੇ ਸਾਹਿਬ ਕਹਿੰਦੇ ਨੇ ਉਸ ਸਮੇਂ ਜੋ ਨਿਬੇੜਾ ਹੋਵੇ ਤੇ ਤੈਨੂੰ ਸੋਚ ਆਵੇ ਵੀ ਇਹ ਤੇ ਮੇਰਾ ਨਹੀਂ ਸੀ, ਹੁਣ ਨਿਬੇੜਾ ਆਇਆ, ਤੂੰ ਗੁਰਮਤ ਸੁਣ ਕੇ ਨਿਬੇੜਾ ਕਰ ਲੈ, ਇਹ ਮੇਰਾ ਨਹੀਂ ਹੈ। ਮੈਂ ਬੇਨਤੀ ਕਰਦੀ ਹਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੋਦੀਖਾਨੇ 13-13 ਤੋਲਦੇ ਨੇ, ਬੜੀ ਬਰਕਤ ਪੈ ਗਈ ਹੈ, ਸਾਬ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਧਾ ਨਿਕਲਿਆ। ਤੇ ਨਵਾਬ ਦੌਲਤ ਖਾਨ ਨੇ ਪੁੱਛਿਆ ਸੀ, ਬਾਬਾ ਮੈਨੂੰ ਇੱਕ ਗੱਲ ਦੱਸ, ਜੋ ਤੁਸੀਂ 13-13 ਕਰਦੇ ਗਏ ਇਸ ਦਾ ਰਾਜ ਕੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਖਾਨ ਜੀ, ਜੋ ਇਸ ਜਹਾਨ ਵਿੱਚ ਮੇਰਾ ਮੇਰਾ ਕਰਨਗੇ ਉਹ ਰੱਬ ਦੀ ਦਰਗਾਹੋਂ ਫਟਕਾਰੇ ਜਾਣਗੇ, ਤੇ ਮੂੰਹ ਪੀਲਾ ਭੂਕ ਹੋਵੇਗਾ। ਜੋ 13-13 ਕਰਨਗੇ ਉਹ ਰੱਬ ਦੀ ਦਰਗਾਹ ਵਿੱਚ ਸਤਕਾਰੇ ਜਾਣਗੇ, ਤੇ ਮੂੰਹ ਲਾਲੋ ਲਾਲ ਹੋਵੇਗਾ। ਹਕੀਕਤ ਇਹ ਹੈ, ਇਹ ਕੁਛ ਮੇਰਾ ਨਹੀਂ, ਸਭ ਤੇਰਾ ਹੀ ਹੈ। ਤਨ ਮਨ ਤੇਰਾ, ਧਨ ਵੀ ਤੇਰਾ, ਤੂੰ ਠਾਕਰ ਸੁਆਮੀ ਪ੍ਰਭ ਮੇਰਾ, ਰੱਬ ਮੇਰਾ, ਬਾਕੀ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਪਰ ਜਮ ਦਾ ਡੰਡਾ ਮੂੰਡ ਵਿੱਚ ਲੱਗੇ ਉਸ ਸਮੇਂ ਨਿਬੇੜਾ ਕਰੇ? ਨਹੀਂ ਨਹੀਂ, ਸਾਹਿਬ ਕਹਿੰਦੇ ਨੇ ਅੱਜ ਹੀ ਨਿਬੇੜਾ ਕਰ ਲੈ, ਵੀ ਇਹ ਜੋ ਕੁਛ ਹੈ ਇਹ ਮੇਰਾ ਨਹੀਂ ਹੈ, ਕਰਤੇ ਦੀ ਦਾਤ ਏ, ਰਹਿਮਤ ਨਾਲ ਮਿਲੀ ਏ, ਦਾਤਾ ਤੇਰਾ ਦਿੱਤਾ, ਤੇਰੇ ਸਮਰਪਿਤ ਭਾਵਨਾ ਵਿੱਚ ਰੱਖਾਂ। ਤੇ ਜਿੱਥੇ ਮਰਿਆਦਾ ਬਣਦੀ ਹੈ ਸੇਵਾ ਕਰਨ ਦੀ, ਦਸਵੰਧ ਕੱਢਣ ਦੀ, ਉਹ ਵੀ ਨਿਭਾਉਂਦਾ ਰਹਾਂ। ਇਸ ਕਰਕੇ ਸਾਹਿਬ ਕਹਿੰਦੇ ਨੇ ਸ਼ੂਮ ਲੋਕ ਕਹਿੰਦੇ ਗਏ ਮੇਰਾ ਹੈ, ਸਿਰਫ ਰੱਖਦੇ ਹੀ ਗਏ, ਉਹ ਰਖਵਾਲੇ ਬਣੇ ਰਹੇ, ਉਹ ਚੌਂਕੀਦਾਰ ਬਣੇ ਰਹੇ। ਇੱਕ ਗੱਲ ਥੋੜੀ ਧਿਆਨ ਚ ਰੱਖਿਓ, ਜਿਉ ਬਿਗਾਰੀ ਕਹਿ ਸਿਰ ਦੀਜੈ ਦਾਮ। ਨੰਬਰਦਾਰ ਮਾਮਲਾ ਉਗਰਾਉਣ, ਜ਼ਮੀਨ ਦਾ ਟੈਕਸ ਇਕੱਠਾ ਕਰਨ ਜਾਂਦਾ। ਪੁਰਾਤਨ ਸਮਾਂ ਸੀ, ਚਾਂਦੀ ਦੇ ਰੁਪਈਏ, ਸੋਨੇ ਦੀਆਂ ਮੋਹਰਾਂ, ਸਿੱਕਾ। ਹੁਣ ਪੈਸੇ ਇਕੱਠੇ ਕੀਤੇ, ਪੰਡ ਬਣ ਗਈ ਪਾਰੀ, ਲੈ ਕੇ ਆਉਣਾ ਸੀ ਆਪਣੇ ਨਗਰ। ਉੱਥੇ ਗਰੀਬ ਬੰਦੇ ਨੂੰ ਲੱਭਿਆ, ਇੱਧਰ ਆ ਓਏ, ਚੁੱਕ ਪੰਡ, ਸਿਰ ਤੇ ਪੰਡ ਚੁਕਾਈ। ਉਹ ਉਹਨੂੰ ਕਹਿੰਦੇ ਨੇ ਬਿਗਾਰੀ, ਉਹਨੂੰ ਮਜ਼ਦੂਰੀ ਨਹੀਂ ਮਿਲਣੀ, ਉਹਨੂੰ ਪੈਸੇ ਨਹੀਂ ਮਿਲਣੇ, ਉਹ ਪੰਡ ਉਸਦੀ ਹੈ ਹੀ ਨਹੀਂ। ਉਸ ਦੇ ਸਿਰ ਤੇ ਉਹ ਰੁਪਈਆਂ ਦੀ ਪੰਡ ਬੰਨ ਕੇ ਰੱਖ ਦਿੱਤੀ। ਹੁਣ ਭਾਰ ਰੁਪਈਆਂ ਦਾ ਸਿਰ ਤੇ ਚੁੱਕੀ ਜਾ ਰਿਹਾ। ਓਏ ਖਸਮੇ ਕੇ ਗ੍ਰਹਿ ਉਨ ਦੁਖ ਸਹਾਮ, ਉਹ ਸਾਰੇ ਦੇ ਸਾਰੇ ਪੈਸੇ ਜੇ ਤੇ ਆਪਣੇ ਘਰ ਲਿਆਉਣੇ ਹੁੰਦੇ। ਮੈਂ ਬੇਨਤੀ ਕਰਾਂ, ਕੋਈ ਪੀੜਾ ਦਰਦ ਤਕਲੀਫ ਹੋਣੀ ਨਹੀਂ ਸੀ ਵੀ ਇੰਨੇ ਪੈਸੇ ਮੇਰੇ, ਪਰ ਉਹ ਤੇ ਗਏ ਖਸਮ ਦੇ ਗ੍ਰਹਿ, ਮਾਲਕ ਦੇ ਘਰ ਚਲੇ ਗਏ। ਉਹ ਵਿਚਾਰਾ ਸਿਰਫ ਪੰਡ ਚੁੱਕਣ ਦਾ ਭਾਰ ਹੀ ਸਹਿੰਦਾ ਰਹਿ ਗਿਆ। ਹਾਲਤ ਇਹ ਹੈ, ਇਹ ਇਨਸਾਨ ਸਾਰੀ ਜ਼ਿੰਦਗੀ ਨਸ ਭੱਜ ਕਰਕੇ ਸਰੀਰ ਵੀ ਲਗਾਇਆ, ਦਿਮਾਗ ਵੀ ਲੜਾਇਆ, ਮਾਨਸਿਕ ਸ਼ਕਤੀ ਵੀ ਲਗਾਈ, ਅੰਮ੍ਰਿਤ ਵੇਲਾ ਵੀ ਗਵਾਇਆ, ਨਿਤਨੇਮ ਤੇ ਸਿਮਰਨ ਵੀ ਗਵਾਇਆ, ਦਸਵੰਦ ਕੱਢਣਾ ਵੀ ਗਵਾਇਆ, ਪੱਲੇ ਕੀ ਆਏਗਾ ਤੇਰੇ? ਇਸ ਕਰਕੇ ਸਾਹਿਬ ਝੰਜੋੜਦੇ ਨੇ ਭਲਿਆ ਨਾ ਇਸ ਧਨ ਨਾਲ ਇਤਨਾ ਸਨੇਹ ਬਣਾ ਕੇ ਸ਼ੂਮ ਬਣ ਜਾਈ, ਕਿਰਪਨ ਨਾ ਬਣ ਜਾਈ, ਬਲਕਿ ਇੱਕ ਦਿਨ ਜਮ ਦਾ ਡੰਡਾ ਸਿਰ ਵਿੱਚ ਪਏਗਾ ਤੇ ਤੇਰੀ ਹਕੀਕਤ ਤੇਰੀਆਂ ਅੱਖਾਂ ਸਾਵੇਂ ਉਸ ਸਮੇਂ ਆਏਗੀ ਹੀ।
ਹਰ ਜਨ ਉਤਮ ਭਗਤ ਸਦਾ ਵੈ, ਆਗਿਆ ਮਨ ਸੁਖ ਪਾਈ।
ਹਰੀ ਜਨ ਦਾ ਉੱਤਮ ਭਗਤ ਹੈ, ਉਹ ਭਗਤ ਸਦੰਦ ਹੈ। ਮੈਂ ਬੇਨਤੀ ਕਰਾਂ, ਜਦੋਂ ਹਰੀ ਦੇ ਜਨ ਬਣ ਗਏ, ਸੇਵਕ ਬਣ ਗਏ, ਜੀਵਨ ਉੱਤਮ ਹੈ, ਘਟੀਆ ਨਹੀਂ, ਉਹ ਭਗਤ ਹੈ, ਉਹ ਸਾਕਤ ਨਹੀਂ, ਉਹ ਵਾਹਿਗੁਰੂ ਦੀ ਆਗਿਆ ਮੰਨ ਕੇ ਸੁਖ ਪਾਉਂਦਾ, ਆਗਿਆ ਮੰਨ ਸੁਖ ਪਾਈ। ਮੈਂ ਬੇਨਤੀ ਕਰਾਂ, ਇੱਕ ਨੌਕਰ ਹੋਵੇ, ਖਾਦਮ ਹੋਵੇ, ਮਾਲਕ ਉਹ ਨੌਕਰੀ ਕਰਦਾ ਹੈ। ਹੁਣ ਉਸਦਾ ਕੰਮ ਹੈ, ਮਾਲਕ ਨੇ ਕੀ ਆਖਿਆ ਉਹ ਕਰਨਾ ਕੰਮ। ਭਲਾ ਜੇ ਮਾਲਕ ਦੇ ਕੰਮ ਕਰਨ ਤੋਂ ਇਨਕਾਰੀ ਹੋਵੇਗਾ, ਮੈਂ ਬੇਨਤੀ ਕਰਾਂ ਮਾਲਕ ਉਸ ਨੂੰ ਆਪਣਾ ਨੌਕਰ ਰੱਖੇਗਾ? ਜਿਵੇਂ ਇੱਕ ਖਾਦਮ ਨੌਕਰ ਮਾਲਕ ਦਾ ਹੁਕਮ ਮੰਨਦਾ, ਉਸ ਦਾ ਮਾਲਕ ਨਾਲ ਸੰਬੰਧ ਬਣਿਆ ਰਹਿੰਦਾ, ਤੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਇਹ ਤੈਨੂੰ ਜੋ ਕੁਛ ਵੀ ਜੀਵਨ ਕਾਲ ਵਿੱਚ ਸੁੱਖ ਦੁੱਖ ਮਿਲਦੇ, ਚਾਹੇ ਪਲੰਘ ਨਿਵਾਰੀ ਮਿਲਦੇ, ਚਾਹੇ ਰੇਸ਼ਮੀ ਬਸਤਰ ਮਿਲਦੇ, ਚਾਹੇ ਗੜੀ ਗੋਦਰੀ ਮਿਲਦੀ, ਚਾਹੇ ਤੈਨੂੰ ਪਰਾਲੀ ਤੇ ਸੌਣਾ ਮਿਲਦਾ, ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਰਹਿ, ਜੇ ਆਗਿਆ ਮੰਨੇ ਤੇ ਸੁੱਖ ਪਾਵੇਗਾ ਜੀ।
ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ।
ਜਿਹੜਾ ਰੱਬ ਨੂੰ ਪਾਇਆ ਉਹ ਤੈਨੂੰ ਪਾ ਗਿਆ, ਜੋ ਰੱਬ ਨੂੰ ਪ੍ਰਵਾਨ ਹੋਇਆ ਤੇਰੀ ਝੋਲੀ ਵਿੱਚ ਦਾਤ ਪਾਈ, ਤੂੰ ਖਿੜੇ ਮੱਥੇ ਪ੍ਰਵਾਨ ਕਰ ਲਈ। ਬਸ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ, ਮਨ ਵਿੱਚ ਉਸ ਦਾ ਭਾਣਾ ਵਸਾ ਲਿਆ, ਵੀ ਇੰਜ ਹੀ ਉਸ ਦੀ ਰਜ਼ਾ ਹੈ, ਇੰਜ ਹੀ ਉਸ ਦਾ ਭਾਣਾ ਹੈ, ਮੇਰਾ ਫਰਜ਼ ਹੈ, ਹੁਕਮ ਅਦੂਲੀ ਨਹੀਂ ਕਰਨੀ, ਮੇਰਾ ਫਰਜ਼ ਹੈ ਹੁਕਮ ਮੰਨ ਕੇ ਤੇ ਵਾਹਿਗੁਰੂ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਜੀ।
ਕਹਿ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ।
ਭਗਤ ਕਬੀਰ ਜੀ ਕਹਿੰਦੇ ਨੇ ਐ ਸੰਤੋ ਸੁਣੋ, ਮੈਂ ਇੱਕ ਬੇਨਤੀ ਕਰਾਂਗਾ, ਭਲਾ ਜਦੋਂ ਗੁਰੂ ਕਾ ਸ਼ਬਦ ਸੁਣਨ ਲਈ ਕੋਈ ਆਉਂਦਾ ਉਹ ਚੰਗਾ ਹੈ, ਉਹ ਭਲਾ ਹੈ, ਉਹ ਬੰਦਗੀ ਵੱਲ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਐ ਸੰਤੋ, ਐ ਬੰਦਗੀ ਸਿਮਰਨ ਕਰਨ ਵਾਲੇ ਸਤਸੰਗੀ ਜਣੋ, ਮੇਰੀ ਗੱਲ ਸੁਣੋ, ਧਿਆਨ ਦੇ ਕੇ ਸੁਣੋ। ਸੁਣ ਮਨ ਮਨ ਵਸਾਏ ਤੂੰ, ਸੋ ਸੁਣ ਕੇ ਮਨ ਵਿੱਚ ਵਸਾਏ ਗੱਲ, ਸੁਣਿਆ ਮੰਨਿਆ ਮਨ ਕੀਤਾ ਭਾਵੋ, ਜੋ ਸੁਣਿਆ ਉਸ ਨਾਲ ਪਿਆਰ ਕਰ ਲੈ, ਗੁਰੂ ਦੇ ਉਪਦੇਸ਼ ਨੂੰ ਸੰਭਾਲ ਲੈ। ਕਹਿ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ, ਇਹ ਮੇਰੀ ਮੇਰੀ ਨਾ ਕਰ, ਇਹ ਤੇਰਾ ਮੇਰੀ ਸ਼ਬਦ ਝੂਠੀ ਸ਼ਬਦਾਵਲੀ ਹੈ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਨਾ, ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ, ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਏ। ਜਿੰਨਾ ਚਿਰ ਮੇਰੀ ਮੇਰੀ ਕਰੇਗਾ, ਤੇਰੀ ਹਾਲਤ ਇੰਜ ਹੈ ਜਿਵੇਂ ਇੱਕ ਸ਼ੇਰ ਜੰਗਲ ਵਿੱਚ ਰਹਿੰਦਾ, ਉਹ ਜੰਗਲ ਫਲਦਾ ਫੁੱਲਦਾ ਨਹੀਂ, ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ। ਮੈਂ ਇੱਕ ਬੇਨਤੀ ਕਰਾਂਗਾ, ਸ਼ੇਰ ਮਾਸਾਹਾਰੀ ਪੰਛੀ, ਸ਼ਾਕਾਹਾਰੀ ਨਹੀਂ ਹੈ, ਉਹ ਬੂਟੇ ਨਹੀਂ ਖਾਂਦਾ, ਉਹ ਪੌਦੇ ਨਹੀਂ ਖਾਂਦਾ, ਉਹ ਹਾਥੀ ਦੀ ਤਰ੍ਹਾਂ ਵੱਡੇ ਵੱਡੇ ਦਰਖਤਾਂ ਨੂੰ ਉਖਾੜਦਾ ਨਹੀਂ। ਪਰ ਇੱਥੇ ਗੱਲ ਆਈ ਏ ਵੀ ਜਬ ਲੱਗ ਸਿੰਘ ਰਹੇ ਬਨ ਮਾਹੇ ਤਬ ਲੱਗ ਬਨ ਫੁੱਲੇ ਹੀ ਨਾ ਹੈ, ਬਨ ਫੁੱਲਦਾ ਨਹੀਂ। ਕਾਰਨ ਧਿਆਨ ਚ ਦੇਖੋ, ਕਿਉਂਕਿ ਸ਼ੇਰ ਉਸਨੇ ਜਾਨਵਰਾਂ ਦਾ ਸ਼ਿਕਾਰ ਕਰਨਾ, ਜਾਨਵਰਾਂ ਨੇ ਅੱਗੇ ਦੌੜਨਾ, ਮਗਰ ਸ਼ੇਰ ਨੇ ਦੌੜਨਾ। ਬੋਲੋ, ਪੌਦਿਆਂ ਦਾ ਸਤਿਆਨਾਸ਼ ਹੋਵੇਗਾ ਕਿ ਨਹੀਂ ਹੋਵੇਗਾ? ਜਿੰਨਾ ਚਿਰ ਜੰਗਲ ਵਿੱਚ ਸ਼ੇਰ ਬਨ ਫਲਦਾ ਫੁੱਲਦਾ ਨਹੀਂ, ਤੇ ਜਬ ਹੀ ਸਿਆਰ ਸਿੰਘ ਕੋ ਖਾਏ, ਵੈਸੇ ਸਿਆਰ ਦਾ ਅੱਖਰੀ ਅਰਥ ਹੈ ਗਿੱਦੜ, ਗਿੱਦੜ ਸ਼ੇਰ ਨੂੰ ਨਹੀਂ ਖਾਂਦਾ, ਪਰ ਇੱਥੇ ਪੰਕਤੀ ਆਈ ਏ ਜਬ ਹੀ ਸਿਆਰ ਸਿੰਘ ਕੋ ਖਾਏ। ਮੈਂ ਮਹਾਨ ਕੁਸ਼ ਦੇਖਿਆ, ਭਾਈ ਸਾਹਿਬ ਜੀ ਨੇ ਬੜੀ ਗਹਿਰੀ ਖੋਜ ਕੀਤੀ ਏ, ਸ਼ੇਰ ਨੂੰ ਮਾਰਨ ਵਾਲਾ ਉਸ ਨੂੰ ਕਹਿੰਦੇ ਨੇ ਸਿੰਘਾਰ, ਤੇ ਸਿੰਘਾਰ ਦਾ ਇੱਥੇ ਪ੍ਰਕਿਰਤਕ ਭਾਸ਼ਾ ਵਿੱਚ ਸਿਆਰ ਸ਼ਬਦ ਵਰਤਿਆ ਗਿਆ, ਸਿੰਘਾਰ, ਜੋ ਸਿੰਘ ਨੂੰ ਸ਼ੇਰ ਨੂੰ ਜੋ ਸ਼ਿਕਾਰ ਕਰਕੇ ਮਾਰ ਦਿੰਦਾ, जो शेर का भी शिकार करने वाला सिंहार जदों शेर नू मार दे तब जंगल बन खिड़दा फलदा फुलदा। जब ही सियार सिंह को खाए फूल रही सगली बन राए, ए हकीकत है गुरु का शब्द वाहिगुरु। सारे आखो वाहिगुरु,
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 वाहिगुरु।
कबीर तू तू करता तू हुआ मुझ में रहा न हूं, जब आपा पर का मिट गया जत देखो तत तू। ओ तू तू कर दिया कर दिया, वाहिगुरु वाहिगुरु कर दिया कर दिया, अंदर मैं मेरी मेरी दा शेर खादा गया। बस सच ए है उस मेरी मेरी नाल अंदरला आपा झूठ नाल जुड़दा सी। जदो गुरु नानक पातशाह जी राजे शिव नाम नाल मुलाकात करदे आ, जंगल सुका होया बगीचा सुका होया हरिया भरिया हो गया, राजा शिव नाम आया आके कहंदा जी मेरे ग्रह चलो ते प्रशादा छको। सतगुरु कहंदे ने राजन प्रशादा ते छकांगे पर दस दक्षिणा की देंगे। कहन लगा जी आप जैसे रब रूप सतगुरु मेरे महल विच आउण मैं सारा राज दक्षिणा तो दे देंगा। सतगुरु कहंदे ने राजन राज तेरा, ये कदी तेरे पिता दा कदी तेरे दादे दा सी, उन्हां दा काबज तू बन गया, कोई अपनी चीज दक्षिणा विच दे। राजा कहन लगा जी मैं अपना तन रचना विच दे देना। सतगुरु कहंदे तन तेरा, ये ते हड मास नाड़ी बलगम थुकां मजा रुदर, ए अष्टमी अष्ट धात की काया, ये ते अठ धातां नाल बनी होई तेरा शरीर दी काया दा रूप है, ये कोई तेरा थोड़ा है, अपनी चीज दे। ते राजा कहन लगा जी मैं अपना मन दक्षिणा विच दे देंदा। सतगुरु कहंदे मन कोई तेरा है, तू किथे हुंदा है, किथे उड़ के चला जांदा है, तेरा होवे ते तेरे नाल रहे, कोई अपनी चीज दे दक्षिणा विच। हुण राजा सोच विच पै गया, आप दसो ना मेरी की चीज है जो मैं दक्षिणा विच दे दिया। ते सतगुरु कहंदे जेड़ा कहना है ना मेरी माया मेरा राज मेरा तन मेरा मन ए मेरी मेरी वाला मैनू सौंप दे। मैं बेनती करा हाथ जोड़ गए ते आखिया सी कृपा करो के मैनू मेरी भेट करन दी जाच आ जाए। ते चूंकि सतगुरु कहंदे ने भलिया ए जिन्ना चिर तू कहंदा भी मेरी जायदाद मेरो तन मेरो ताम मेरो सुत मेरो बाम मेरो पशु मेरो ग्राम भूलियो को फिरता है, मेरा तन है मेरा पुत्र है मेरी औरत है ये मेरा नगर है ये मेरे पशु ने ये मेरा पैसा है ना, ये कह वाहिगुरु मेरा मुझ में किज नहीं जो किश है सो तेरा। देखो रहेगा फिर भी साडे कोल पर कितना आनंद होवेगा, वाहिगुरु जी आप रखवाला हुआ बन आवनगे। समर्पित कर दिता भावना विच अपना आपा सिमरन विच वाहिगुरु वाहिगुरु विच लै गए। इस करके भगत कबीर जी कहंदे ने ए मेरी मेरी झूठी है जी।
चिर गट फार चटारा लै गयो तरी तागरी छूटी।
एक चिड़ी दा बोट बच्चा पिंजरे विच है, पिंजरा बड़ा कमजोर है, आया बिल्ला उसने पिंजरे नू तोड़िया ते सूक्ष्म जिया ਜੋ ਬੱਚਿਆ ਚਿੜੀ ਦਾਸੀ ਉਹ ਲੈ ਗਿਆ, ਤੇ ਜਿਹੜੀ ਕੁੱਜੀ ਵਿੱਚ ਪਾਣੀ ਪੀਂਦਾ ਸੀ ਤੇ ਜਿਹੜਾ ਠੂਠਾ ਕੋਲ ਦਾਣਿਆਂ ਦਾ ਪਾ ਕੇ ਰੱਖਿਆ ਸੀ ਉੱਥੇ ਦਾ ਉੱਥੇ ਲੈ ਗਿਆ। ਚਿਰਗਟ ਫਾਰ ਚਿਟਾਰਾ ਲੈ ਗਏ ਉਹ, ਕਹਿਣ ਲੱਗੇ ਉਹ ਪਿੰਜਰਾ ਚਿਰਗਟ ਫਾੜ ਕੇ ਚਿਟਾਰਾ ਉਹ ਚਿੜੀ ਦਾ ਬੋਟ ਲੈ ਗਿਆ। ਬਸ ਸੱਚ ਇਹ ਹੈ, ਤਰੀ ਤਾਗਰੀ ਛੋਟੀ, ਉਹ ਕੁੱਜੀ ਉਹ ਠੂਠੀ ਉਥੇ ਦੀ ਉਥੇ ਰਹਿ ਗਈ ਇਸ ਸਰੀਰ ਦੇ ਪਿੰਜਰੇ ਵਿੱਚ। ਜੋ ਸੂਖਮ ਜਿਹਾ ਸਰੀਰ, ਜਿਸ ਨੂੰ ਲਿੰਗ ਸਰੀਰ ਵੀ ਵਿਦਵਾਨ, ਸੂਖਮ ਸਰੀਰ, ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਪੰਜ ਤਰ੍ਹਾਂ ਦੇ ਪ੍ਰਾਣ, ਪ੍ਰਾਣ ਅਪਾਨ ਉਦਾਨ ਵਿਆਨ ਸਮਾਨ ਤੇ ਮਨ ਤੇ ਬੁੱਧੀ, ਇਹ 17 ਤੱਤਾਂ ਦੇ ਸੂਖਮ ਸਰੀਰ ਦੇ ਉਸ ਸੂਖਮ ਜੇ ਚਿੜੇ ਦੇ ਬੱਚੇ ਨੂੰ ਆਈ ਮੌਤ ਦਾ ਬਿੱਲਾ ਲੈ ਗਿਆ। ਸਭ ਕੁਛ ਹੀ ਖਾਣ ਪੀਣ ਤੇ ਸਾਜੋ ਸਮਾਨ ਇੱਥੇ ਦਾ ਇੱਥੇ ਹੀ ਇੱਕ ਦਿਨ ਰਹਿ ਗਿਆ। ਭਲਿਆ ਕਿਹੜੇ ਸੰਸਾਰ ਤੇ ਮਨ ਪਿਆ ਕਰਦੇ, ਇਹ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸੀ। ਆਓ ਲੜੀ ਵਾਰ ਚੱਲ ਰਹੀ ਸਿੱਧ ਗੋਸ਼ਟ ਦੀ ਵਿਚਾਰ ਵਿੱਚ ਥੋੜਾ ਜਿਹਾ ਸਮਾਂ ਪਾਈਏ ਜੀ।
ਵਾਹਿਗੁਰੂ ਸਾਹਿਬ ਜੀ। ਤ੍ਰੈ ਸਤ ਅੰਗੁਲ ਵਾਈ ਔਦੂ ਸੁਨ ਸੱਚ ਆਹਾਰੋ।
ਤ੍ਰੈ ਸਤ ਦਸ ਹੋ ਗਏ ਉਂਗਲ ਵਾਈ, ਨੱਕ ਕੋਲੋਂ ਸਾਹ ਨਿਕਲਿਆ 10 ਉਂਗਲ ਤੱਕ ਬਾਹਰ ਜਾਂਦਾ ਹੈ। ਪਹਿਲੇ ਪੌੜੀ ਦੇ ਬੋਲਾਂ ਵਿੱਚ ਸਤਿਗੁਰਾਂ ਨੇ ਸਿੱਧਾਂ ਦੇ ਸਵਾਲ ਵਿੱਚ ਦੱਸਿਆ ਸੀ ਵੀ ਉਹ ਜਿਹੜਾ 10 ਉਂਗਲ ਤੱਕ ਸਾਹ ਗਿਆ ਉਹ ਕਿਸ ਦੀ ਸ਼ਕਤੀ ਨਾਲ ਅੰਦਰ ਆਇਆ? ਵਾਹਿਗੁਰੂ ਦੀ ਸ਼ਕਤੀ ਨਾਲ। ਇੱਥੇ ਸਤਿਗੁਰੂ ਕਹਿੰਦੇ ਨੇ ਤ੍ਰੈ ਸਤ ਅੰਗਲ ਵਾਈ ਉਦੂ ਸੁਨ ਸੱਚ ਆਹਾਰੋ। ਗੱਲ ਧਿਆਨ ਚ ਰੱਖਿਓ, ਤੂੰ ਸਾਹ ਖਿੱਚਿਆ ਆਕਸੀਜਨ ਤੇ ਖਾਧੀ, ਅਗਰ ਸਾਹ ਨਾਲ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੰਦਰ ਲੈ ਗਿਆ ਤੇ ਸਮਝੀ ਨਾਲ ਤੂੰ ਸੱਚ ਦਾ ਆਹਾਰ ਵੀ ਖਾ ਲਿਆ। ਗੱਲ ਧਿਆਨ ਚ ਰੱਖਿਓ, ਅਕੇਲੇ ਸਾਹ ਲੈ ਕੇ ਆਕਸੀਜਨ ਖਾਣੀ ਇਹ ਸਾਰੇ ਸੰਸਾਰ ਦੀ ਗੱਲ ਹੈ, ਪਰ ਸਾਹੇ ਸਾਹੇ ਸਦਾ ਸੰਭਾਲਦਾ ਹਰ ਸਾਹ ਨਾਲ ਵਾਹਿਗੁਰੂ ਵਾਹਿਗੁਰੂ। ਉਸ ਨੇ ਸੱਚ ਦਾ ਭੋਜਨ ਸਾਹ ਦੇ ਨਾਲ ਖਾਧਾ ਜੀ।
ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਅਲੱਖ ਅਪਾਰੋ।
ਚੂਕੇ ਸੰਤੋ ਮੱਖਣ ਖਾਇਆ, ਛਾਛ ਪੀਆ ਸੰਸਾਰ, ਦੁਨੀਆਂ ਲੱਸੀ ਪੀਂਦੀ ਹੈ, ਬੰਦਗੀ ਵਾਲੇ ਮੱਖਣ ਖਾਂਦੇ ਨੇ। ਇੱਥੇ ਸਤਿਗੁਰੂ ਕਹਿੰਦੇ ਗੁਰਮੁਖ ਬੋਲੇ, ਜਦੋਂ ਗੁਰੂ ਮੁਖ ਦੁਆਰਾ ਲਿਆ ਗਿਆਨ ਤੇ ਗੁਰਮੁਖ ਬੋਲੇਗਾ ਵਾਹਿਗੁਰੂ ਵਾਹਿਗੁਰੂ, ਉਹ ਫਿਰ ਕੀ ਕਰੇਗਾ? ਤਤ ਬਿਰੋਲਾ, ਤੇ ਤਤ ਦੇ ਅੱਖਰ ਨੇ ਮੱਖਣ, ਸਾਰ ਨਿਚੋੜ। ਉਹ ਆਪਣੇ ਬੋਲਾਂ ਵਿੱਚ ਵਾਹਿਗੁਰੂ ਬੋਲ ਕੇ ਫਿਰ ਤਤ ਵਿਰੋਲੇਗਾ, ਭਾਵ ਤਤ ਨੂੰ ਜਿਵੇਂ ਦਹੀਂ ਵਿਰੋਲ ਕੇ ਉਸ ਵਿੱਚੋਂ ਮੱਖਣ ਕੱਢ ਲਿਆ, ਤਿਵੇਂ ਸਾਹਾਂ ਦੇ ਰਾਹੀਂ ਵਾਹਿਗੁਰੂ ਬੋਲ ਕੇ ਅਸਲੀ ਮੱਖਣ ਉਸ ਨੇ ਖਾ ਲਿਆ। ਚੀਨੈ ਅਲੱਖ ਅਪਾਰੋ, ਜਿਸ ਨੂੰ ਲਖਿਆ ਨਹੀਂ ਜਾਂਦਾ, ਜਿਸ ਨੂੰ ਮੈਂ ਬੇਨਤੀ ਕਰਾਂ ਇੱਧਰ ਤੋਂ ਉੱਧਰ ਤੱਕ ਕਿੱਡਾ ਕੁ ਹੈ ਪਾਰ ਨਹੀਂ ਪਾਇਆ ਜਾ ਸਕਦਾ, ਉਸ ਅਲੱਖ ਅਪਾਰ ਨੂੰ ਚੀਨੈ ਅਨੁਭਵ ਵਿੱਚ ਲੈ ਲੈਂਦਾ, ਉਸ ਦਾ ਹੁਣ ਗਿਆਨ ਆ ਜਾਂਦਾ ਹੈ ਜੀ।
ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾਂ ਮਨ ਚੂਕੈ ਅਹੰਕਾਰੋ।
ਤ੍ਰੈ ਗੁਣ ਮੇਟੇ, ਰਜਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਮੈਂ ਬੇਨਤੀ ਕਰਾਂਗਾ, ਗੁਰੂ ਹਰਿਰਾਇ ਸਾਹਿਬ ਜੀ ਨੂੰ ਪੁੱਛਿਆ ਸੀ ਮਹਾਰਾਜ ਇਹ ਤਿੰਨ ਗੁਣਾਂ ਦਾ ਕੀ ਸਰੂਪ ਹੈ? ਸਤਿਗੁਰੂ ਕਹਿੰਦੇ ਜਿਵੇਂ ਸਾਲ ਵਿੱਚ ਤਿੰਨ ਮੌਸਮ ਆਉਂਦੇ ਨੇ, ਇੱਕ ਹੈ ਹਾੜ, ਇੱਕ ਹੈ ਸਾਵਨ, ਔਰ ਇੱਕ ਹੈ ਸਰਦੀ ਰੁੱਤ। ਕਹਿਣ ਲੱਗੇ ਜਿਵੇਂ ਹਾੜ ਦੀ ਰੁੱਤ ਵਿੱਚ ਅੱਤ ਗਰਮੀ, ਨਾ ਅੰਦਰ ਚੈਨ ਨਾ ਬਾਹਰ ਆਰਾਮ, ਤਿਵੇਂ ਤਮੋ ਗੁਣ ਵਾਲਾ ਬੰਦਾ ਲੜਾਈ ਝਗੜਾ ਕਲੇਸ਼ ਹੇਰਾ ਫੇਰੀ ਠੱਗੀ ਚੋਰੀ ਜਾਰੀ ਆਦਿ ਆਦਿਕ, ਉਸ ਨੂੰ ਨਾ ਆਪਣਾ ਚੈਨ ਨਾ ਕਿਸੇ ਨੂੰ ਰਹਿਣ ਦਿੰਦਾ ਚੈਨ ਨਾਲ, ਉਹ ਤਮੋ ਗੁਣ ਹੈ। ਰਜੋ ਗੁਣ ਹੈ ਖਾਧਾ ਪੀਤਾ ਐਸ਼ੋ ਇਸ਼ਰਤ ਕੀਤੀ, ਜਿਵੇਂ ਸਰਦੀ ਵਿੱਚ ਬੰਦਾ ਅੰਦਰ ਰਜਾਈ ਵਿੱਚ ਵੜਿਆ ਬੈਠਾ, ਤਿਵੇਂ ਰਾਜਸੀ ਗੁਣਾਂ ਵਿੱਚ ਜ਼ਿੰਦਗੀ ਬਤੀਤ ਪਿਆ ਕਰਦਾ। ਤੇ ਫਿਰ ਬਰਸਾਤ ਮੌਸਮ ਦਾ ਰੁੱਤ ਹੈ, ਕਰਮ ਚੰਗੇ ਕੀਤੇ ਹਰਿਆਵਲ ਤੇ ਚਾਰ ਚਫੇਰੇ ਮੀਂਹ ਪੈਣ ਨਾਲ ਹੋ ਗਈ, पर चंगे कर्म करके शोभा लोचदा है, मेरा मान मेरी वड्याई होवे ते जदों तिना गुना तो उपर उठ जाए फिर वाहिगुरु करदा है। त्रैगुण मिटे शब्द वसाए ता मन चुका हंकारो, मन विचो हंकार चुकिया जांदा है, चला जांदा है जी।
अंतर बाहर एको जाने ता हर नाम लगे प्यारो,
अंदर ते बाहर एक वाहिगुरु जी नू जानदा है, इंज हरी नाम नाल उसदा प्यार पै जांदा है जी।
सुख बना एड़ा पिंगला बूझै जा आपे अलख लखाए,
एड़ा खब्बी नासका दा सा, पिंगला सजी नासका दा सा, योग मत वाले सजा नक दम करके सा खिंच दे फिर उसनू रोक दे, जिथे सजा तो खब्बे वाल जांदा ओनू सुख बना कहंदे। हजूर कहंदे ने ओ सुखमना इड़ा पिंगला बुझा जेड़ी योग मत दी साधना सी भी सा खिचिया फिर रोकिया फिर दूजी नासका राही छड़िया, कहंदे ने उसने इस साहां दे पुराना याम वाल चलना नहीं कीता, जां आपे अलख लखाए, जो ना लखिया जान वाला वाहिगुरु है उस नूं जदों लख लिया ते हजूर अगली पंक्ति विच स्पष्ट कर दे हन जी।
नानक तेह ते ऊपर साचा सतगुर शब्द समाए,
नानक तिहों ते ऊपर साचा, इन्हां तिन्हां तो उपर ओ सच वाहिगुरु है। सा खिचिया किस राही वाहिगुरु जी राही, सा रोकिया किस राही सुखमना विच ओ भी वाहिगुरु राही, सा छड़िया किस राही ओ भी वाहिगुरु जी राही। इस करके साहब कहंदे ने इस तरह सतगुरु दे शब्द विच अपना आपा समा लैंदा है। वाहिगुरु कृपा करन, सिमरन करदिया करदिया वाहिगुरु विच अपना आपा एक मिक हो जाए, साडा पावन हुक्म सुनिया सफला होवे, संगत विच आया सफला होवे, धन गुरु रामदास पातशाह जी दे दर ते मस्तक झुकाया सफला होवे। इन्हां अखरां नाल मैं सतगुरु जी दा कोटान कोट धन्नवाद करदा, अपनियां भुल्लां दी खिमा मंगदा। मुख ग्रंथी सचखंड श्री हरिमंदर साहब सिंह साहब ज्ञानी जगतार सिंह साहब लुधियाने वालियां जी दा तहे दिलों बहुत बहुत धन्नवाद, श्रोमणी गुरुद्वारा प्रबंधक कमेटी दे समूह प्रबंध दा हार्दिक धन्नवाद, आईयां संगतां नूं जी आईयां कहंदे आ, सारियां संगतां दा तहे दिलों बहुत बहुत धन्नवाद। आओ दो पंक्तियां शरवण करके मुड़ फते नाल सांझ पाईए जी।
सुख मना एड़ा पिंगला बूझै जा आपे अलख लखाए, नानक तेहो ते ऊपर साचा सतगुर शब्द समाए। वाहिगुरु जी का खालसा, वाहिगुरु जी की फतेह।